ਸੋ ਜਿਵੇਂ ਦਸਵੇਂ ਪਾਤਸ਼ਾਹ ਨੇ ਪੁੱਛਿਆ ਸੀ ਸੰਗਤਾਂ ਨੂੰ, ਕਹਿੰਦੇ ਕਬੀਰ ਜੀ ਦਾ ਨਾਮ ਕਿਹਨੂੰ ਕਿਹਨੂੰ ਯਾਦ ਹੈ, ਸਾਰੀ ਸੰਗਤ ਨੇ ਹੱਥ ਖੜੇ ਕਰ ਦਿੱਤੇ। ਕਬੀਰ ਜੀ ਦੇ ਨਾਮ ਨੂੰ ਸਭ ਲੋਕ ਜਾਣਦੇ ਨੇ। ਮਹਾਰਾਜ ਕਹਿੰਦੇ ਉਦੋਂ ਰਾਜਾ ਕਿਹੜਾ ਹੋਇਆ ਸੀ, ਵਜ਼ੀਰ ਕਿਹੜਾ ਹੋਇਆ ਸੀ, ਭਲਵਾਨ ਕਿਹੜਾ ਹੋਇਆ ਸੀ, ਜੋਤਸ਼ੀ ਕਿਹੜਾ ਹੋਇਆ ਵੱਡਾ ਉਦੋਂ, ਇਹ ਨਹੀਂ ਜੀ ਪਤਾ ਸਾਨੂੰ। ਰਾਜੇ ਦਾ ਵੀ ਅੱਧਿਆਂ ਕਿ ਨੇ ਨਾਮ ਦੱਸਿਆ ਪਰ ਗਲਤ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਬੀਰ ਜੀ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ, ਤੇ ਉਦੋਂ ਜਿਹੜਾ ਵਜ਼ੀਰ ਹੋਇਆ ਕੋਈ, ਜਾਂ ਕੋਈ ਭਲਵਾਨ ਹੋਇਆ ਕੋਈ ਵੱਡਾ, ਜਾਂ ਕੋਈ ਹੋਰ ਕੋਈ ਹੋਇਆ ਵੱਡਾ, ਉਹਦਾ ਨਾਮ ਨਹੀਂ ਜਾਣਦੇ ਤੁਸੀਂ। ਕਬੀਰ ਜੀ ਨੂੰ ਸਾਰੇ ਜਾਣਦੇ ਹੋ, ਕਬੀਰ ਨੂੰ ਕੁੱਲ ਦੁਨੀਆ ਜਾਣਦੀ, ਇਹ ਕਿਉਂ? ਕਹਿੰਦੇ ਮਹਾਰਾਜ ਜੀ ਤੁਸੀਂ ਇਹ ਦੱਸੋ ਕਿਰਪਾ ਕਰਕੇ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਦੇ ਸਿਮਰਨ ਨਾਲ ਜੁੜ ਗਿਆ ਨਾ ਕੋਈ ਵੀ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰ। ਉਹਨਾਂ ਦੀ ਸੋਭਾ ਰਹਿੰਦੀ ਦੁਨੀਆਂ ਤੱਕ ਰਹੇਗੀ, ਜਿਹੜੇ ਸਿਮਰਨ ਕਰਨ ਲੱਗ ਜਾਂਦੇ ਨੇ ਉਹਨਾਂ ਦੀ ਸੋਭਾ ਮਿਟਦੀ ਨਹੀਂ। ਇਸ ਕਰਕੇ ਭਗਤੀ ਕਰਨ ਵਾਲਿਆਂ ਨੂੰ ਰੱਬ ਪ੍ਰਗਟ ਆਪ ਕਰਦਾ, ਉਹ ਪ੍ਰਗਟ ਹੋਣਾ ਨਹੀਂ ਚਾਹੁੰਦੇ। ਉਹ ਤਾਂ ਕਹਿੰਦੇ ਛੁਪੇ ਰਹੀਏ ਅਸੀਂ, ਦੁਨੀਆਂ ਨੂੰ ਪਤਾ ਨਾ ਲੱਗ ਜਾਵੇ ਕਿਤੇ, ਪਹਿਲਾਂ ਹੋਰ ਹੀ ਅਟਪਟੀਆਂ ਜਿਹੀਆਂ ਗੱਲਾਂ ਮਾਰੀ ਜਾਣਗੇ। ਸਿਮਰਨ ਵਾਲਿਆਂ ਦਾ, ਭਗਤੀ ਵਾਲਿਆਂ ਦਾ, ਮਹਾਤਮਾ ਦਾ ਇਹੀ ਦੇਖਿਆ। ਸੋ ਪਹਿਲਾਂ ਹੋਰ ਹੀ ਗੱਲਾਂ ਸ਼ੁਰੂ ਕਰ ਦੇਣਗੇ, ਉਹ ਕੱਪੜਿਆਂ ਦੀਆਂ ਗੱਲਾਂ, ਕੋਈ ਖਾਣ ਪੀਣ ਦੀਆਂ ਗੱਲਾਂ। ਆਮ ਲੋਕ ਜੇ ਮਹਾਤਮਾ ਕੋਲ ਜਾਂਦੇ ਨੇ ਸਿਮਰਨ ਵਾਲਿਆਂ ਕੋਲ, ਬਰਫੀ ਦਾ ਡੱਬਾ ਕੱਢ ਲਿਆਉਣਗੇ, ਕਿਉਂ? ਉਹਨਾਂ ਨੂੰ ਪਤਾ ਦੁਨਿਆਵੀ ਲੋਕ ਬਰਫੀ ਤੇ ਬੜੇ ਖੁਸ਼ ਹੁੰਦੇ ਆ, ਐਵੇਂ ਦੋ ਪੀਸ ਬਰਫੀ ਦੇਣਾ ਸਾਰੇ ਬੜੇ ਖੁਸ਼, ਸਾਨੂੰ ਸੰਤਾਂ ਨੇ ਬਰਫੀ ਦਿੱਤੀ ਆ ਜੀ, ਬਸ ਬਰਫੀ ਲੈ ਕੇ ਮੁੜਿਆ। ਬਰਫੀ ਤਾਂ ਇੱਥੇ ਬਥੇਰੀ ਮਿਲਦੀ ਬਾਜ਼ਾਰ 'ਚ, ਇਹ ਟਾਲ ਦਿੰਦੇ ਨੇ, ਉਹ ਲੋਕ ਖੁਸ਼ ਹੁੰਦੇ ਵੀ ਸਾਨੂੰ, ਮੈਨੂੰ ਜੇ ਬਹੁਤਾ ਹੀ ਕੋਈ ਸਿਰ ਚੜੇ ਉਹਨੂੰ ਥੋੜ੍ਹਾ ਜਿਹਾ ਕੱਪੜਾ ਦੇ ਦਿੰਦੇ, ਆਹ ਲੈ ਕੱਪੜੇ ਸਵਾ ਲਈ, ਉਹ ਉਹਨੇ 'ਚ ਖੁਸ਼, ਮੈਨੂੰ ਕੱਪੜੇ ਮਿਲ ਗਏ। ਉਹ ਜਿਹੜੀ ਚੀਜ਼ ਲੈਣਗੇ ਉਹ ਤਾਂ ਫਿਰ ਰਹੇਗੀ। ਉਹ ਤੁਸੀਂ ਕਹੋ ਵੀ ਮਹਾਰਾਜ ਇਹਦੀ ਲੋੜ ਨਹੀਂ, ਸਾਨੂੰ ਤਾਂ ਲੋੜ ਹੈ, ਜੇ ਕਿਤੇ ਸਿਮਰਨ ਦੀ ਕੋਈ ਯੁਗਤੀ ਦੱਸੋ, ਕੋਈ ਤਰੀਕਾ ਦੱਸੋ, ਤੇ ਮੈਨੂੰ ਕੋਈ ਤਰੀਕਾ ਦੱਸ ਦਿਓ। ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਜਦ ਸਾਰੀ ਗੁਰਬਾਣੀ ਇੱਕੋ ਜਿਹੀ ਹੋਈ ਹੈ, ਇੰਨੇ ਸ਼ਬਦ ਨੇ ਆਪ ਜੀ ਦੇ, ਤਾਂ ਫਿਰ ਜਿਹੜਾ ਮਰਜ਼ੀ ਸ਼ਬਦ ਸਿੱਖ ਪੜ੍ਹ ਸਕਦਾ? ਮਹਾਰਾਜ ਕਹਿੰਦੇ ਸਾਡੇ ਕੋਲ ਆਉਣ ਦਾ ਭਾਵ ਹੀ ਇਹ ਹੁੰਦਾ ਕਿ ਅਸੀਂ ਦੇਖ ਕੇ ਦੱਸਦੇ ਹਾਂ ਵੀ ਇਹ ਗੁਰਸਿੱਖ ਕੀ ਕਰੇਗਾ। ਹੁਣ ਅਸੀਂ ਦੇਖਦੇ ਹਾਂ ਕਿੰਨਾ ਕੁ ਮਨ ਮੈਲਾ, ਕਿੰਨਾ ਕੁ ਸ਼ੁੱਧ ਹੈ, ਅਸੀਂ ਦੇਖਦੇ ਹਾਂ ਕਰਮ, ਉਪਾਸ਼ਨਾ, ਗਿਆਨ ਕਿਹੜੇ ਕੰਮ 'ਚ ਲਾਉਣਾ। ਸੋ ਇਸ ਕਰਕੇ ਹਰੀ ਦਾ ਸਿਮਰਨ ਕਰਨੇ ਕਰਕੇ ਭਗਤ ਦੁਨੀਆਂ ਦੇ ਅੰਦਰ, ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਭਗਤ ਕੌਣ ਜਾਣਦਾ ਸੀ? ਪਹਿਲਾਂ ਭਗਤ ਰਵਿਦਾਸ ਜੀ ਨੂੰ ਕੋਈ ਵੀ ਨਹੀਂ ਸੀ ਜਾਣਦਾ, ਪਰ ਰਾਮ ਦੇ ਨਾਮ ਕਰਕੇ ਦੁਨੀਆਂ 'ਚ ਪ੍ਰਗਟ ਹੋ ਗਏ। ਹਰ ਸਿਮਰਨ ਲੱਗ ਵੇਦ ਉਪਾਏ, ਹਰੀ ਦੇ ਸਿਮਰਨ ਦੇ 'ਚ ਲੱਗ ਕੇ ਬ੍ਰਹਮਾ ਜੀ ਨੇ ਵੇਦਾਂ ਨੂੰ ਪ੍ਰਗਟ ਕੀਤਾ। ਹਰੀ ਦੇ ਸਿਮਰਨ ਦੁਆਰਾ ਵੇਦ ਪ੍ਰਗਟ ਹੋਏ ਨੇ, ਨਾ ਕਿ ਵੈਸੇ ਕੋਲੋਂ ਹੀ ਪ੍ਰਗਟ ਕਰ ਲਏ ਉਹਨਾਂ ਨੇ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰੀ ਦੇ ਸਿਮਰਨ ਦੁਆਰਾ ਹੀ ਬੜੇ ਬੜੇ ਸਿੱਧ ਜਤੀ ਅਤੇ ਦਾਤੇ ਹੋਏ ਨੇ। ਸਿਮਰਨ ਹੀ ਬੰਦੇ ਨੂੰ ਸਿੱਧ ਬਣਾਉਂਦਾ, ਸਿਮਰਨ ਹੀ ਜਤੀ ਬਣਾਉਂਦਾ, ਸਿਮਰਨ ਹੀ ਦਾਤਾ ਬਣਾ ਦਿੰਦਾ। ਸਿਮਰਨ ਕਰਨੇ ਕਰਕੇ ਇਨਸਾਨ ਦੇ ਅੰਦਰ ਇਹ ਗੁਣ ਪ੍ਰਗਟ ਹੁੰਦੇ ਨੇ। ਹਰ ਸਿਮਰਨ ਨੀਚ ਚਹੁੰ ਕੁੰਟ ਜਾਤੇ, ਹਰੀ ਦਾ ਸਿਮਰਨ ਕਰਨ ਦੇ ਨਾਲ ਸੁਣਿਆ ਮੁੱਖ ਸਾਲਾਹਣ ਮੰਦ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੇ ਮੰਦੇ ਬੰਦੇ ਨੇ ਉਹ ਵੀ ਸਲਾਹੁਣੇ ਯੋਗ ਹੋ ਜਾਂਦੇ ਨੇ ਸਿਮਰਨ ਕਰਨੇ ਕਰਕੇ। ਹਰ ਸਿਮਰਨ ਕਰਕੇ ਨੀਚ ਪੁਰਸ਼ ਜਿਹੜੇ ਨੇ ਚਾਰੇ ਕੁੰਟਾਂ ਦੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਹਰ ਜਗ੍ਹਾ ਦੇ ਉੱਤੇ ਜਾਣੇ ਜਾਂਦੇ ਹਨ। ਹਰ ਸਿਮਰਨ ਧਾਰੀ ਸਭ ਧਰਨਾ, ਇਹ ਧਾਰੀ ਧਰਨਾ ਧਰਤੀ ਜਿਹੜੀ ਹੈ ਹਰੀ ਨੇ ਬਣਾਈ, ਧਰਤੀ ਇਹ ਸਿਮਰਨ ਵਾਸਤੇ ਬਣਾਈ ਹੈ, ਕਿਉਂਕਿ ਕਬੀਰ ਜਿਹੜੀ ਕਬੀਰ ਜੀ ਕਹਿੰਦੇ ਨੇ ਕਬੀਰ ਧਰਤੀ ਸਾਧਕੀ ਤਸਕਰ ਬੈਸਾ ਗਾਹੇ, ਧਰਤੀ ਬਣਾਈ ਸੀ ਸਾਧੂ ਮਹਾਤਮਾ ਲਈ, ਨਾਮ ਸਿਮਰਨ ਲਈ, ਬੈਠਣ ਲਈ, ਪਰ ਇਹਦੇ ਉੱਤੇ ਬਹਿ ਗਏ ਤਸਕਰ, ਚੋਰ, ਗਲਤ ਕੰਮਾਂ ਵਾਲੇ ਬੰਦੇ। ਧਰਤੀ ਸਾਰੀ ਸਿਮਰਨ ਨੂੰ ਬਣਾਈ ਹੈ, ਸਗਲੀ ਧਰਤੀ ਸਾਧਕੀ, ਸਾਰੀ ਧਰਤੀ ਹੈ ਤਾਂ ਸਾਧੂ ਮਹਾਤਮਾ ਲਈ, ਭਾਵ ਸਾਰਿਆਂ ਨੂੰ ਸਿਮਰਨ ਕਰਨ ਲਈ ਦਿੱਤੀ ਹੈ ਇਹ। ਸਿਮਰ ਸਿਮਰ ਹਰ ਕਾਰਨ ਕਰਨਾ, ਜਿਹੜਾ ਸਾਰੇ ਕਾਰਜਾਂ ਨੂੰ ਕਰਨ ਵਾਲਾ ਵਾਹਿਗੁਰੂ, ਸਾਰੇ ਕਾਰਨਾਂ ਦਾ ਕਾਰਨ ਰੂਪ ਹੈ, ਕਾਰਜਾਂ ਦਾ ਕਾਰਜ ਰੂਪ ਵਾਹਿਗੁਰੂ ਹੈ, ਮਹਾਰਾਜ ਕਹਿੰਦੇ ਉਸ ਹਰੀ ਦਾ ਸਿਮਰਨ ਕਰਿਆ ਕਰੋ, ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਹਰ ਸਿਮਰਨ ਕੀਓ ਸਗਲ ਆਕਾਰਾ, ਆ ਸਾਰਾ ਜਿੰਨਾ ਆਕਾਰ ਬਣਾਇਆ ਹੈ, ਇੱਕ ਤਾਂ ਇਹ ਬਣਾਇਆ ਹਰੀ ਦੇ ਸਿਮਰਨ ਦੁਆਰਾ ਸ੍ਰਿਸ਼ਟੀ ਦੀ ਰਚਨਾ, ਦੂਜਾ ਭਾਵ ਇਹ ਹੈ ਕਿ ਜਿੰਨਾ ਵੀ ਆਕਾਰ ਬਣਾਇਆ ਇਹ ਸਿਮਰਨ ਵਾਸਤੇ ਹੀ ਬਣਾਇਆ, ਵੀ ਬਹਿ ਕੇ ਸ੍ਰਿਸ਼ਟੀ ਸਿਮਰਨ ਕਰੇ ਸਾਰੀ। ਹਰ ਸਿਮਰਨ ਮਹਿ ਆਪ ਨਿਰੰਕਾਰ, ਹਰੀ ਦੇ ਸਿਮਰਨ ਵਿੱਚ ਆਪ ਨਿਰੰਕਾਰ ਮੌਜੂਦ ਹੁੰਦਾ, ਜਿੱਥੇ ਸਿਮਰਨ ਹੁੰਦਾ ਹੈ ਉੱਥੇ ਵਾਹਿਗੁਰੂ ਆਪ ਹੁੰਦੇ ਨੇ, ਹਾਜ਼ਰ ਨਾਜ਼ਰ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਤਾਂਹੀਓ ਮਹਾਰਾਜ ਨੇ ਬਚਨ ਕੀਤਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਕਿਰਪਾ ਕਰਕੇ ਜਿਹਨੂੰ ਆਪ ਕਹਿੰਦੇ ਸਮਝਾ ਦਿੱਤਾ, ਬੁਝਾ ਦਿੱਤਾ, ਸੋਝੀ ਪਾ ਦਿੱਤੀ ਹੈ, ਜਿਹਨੂੰ ਇੰਨੀ ਸੋਝੀ ਪਾ ਦਿੱਤੀ ਕਿ ਸਵਾਸ ਖਾਲੀ ਨਹੀਂ ਜਾਣ ਦੇਣਾ, ਸਵਾਸ ਸਵਾਸ ਸਿਮਰਨ ਕਰਨਾ ਹੈ। ਮਹਾਰਾਜ ਕਹਿੰਦੇ ਨੇ, ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਨੇ ਮੁਖੀ ਗੁਰਾਂ ਤੋਂ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ, ਉਹਨਾਂ ਗੁਰਮੁਖਾਂ ਨੇ ਹਰੀ ਦੇ ਸਿਮਰਨ ਨੂੰ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲਿਆ, ਜਿਨ੍ਹਾਂ ਨੂੰ ਸੋਝੀ ਦੇ ਦਿੱਤੀ ਹਿਰਦੇ ਚ ਕਿ ਸਿਮਰਨ ਹੀ ਵੱਡਾ ਹੈ, ਹੋਰ ਕੁਝ ਵੱਡਾ ਹੀ ਨਹੀਂ। ਇਹ ਸ਼ੁਰੂ ਤੋਂ ਲੈ ਕੇ ਰਿਹਾ ਗੁਰੂ ਨਾਨਕ ਦੇਵ ਜੀ ਬਾਹਰ ਜੰਗਲ ਵਿੱਚ ਬੈਠੇ ਸੰਤਾਂ ਮਹਾਤਮਾ ਨਾਲ ਗੱਲਾਂ ਬਾਤਾਂ ਕਰਦੇ, ਹੱਸ ਹੱਸ ਕੇ ਗੱਲਾਂ ਕਰਦੇ, ਕਦੇ ਇੱਧਰ ਹੱਥ ਕਰਦੇ ਕਦੇ ਉੱਧਰ ਕਰਦੇ ਨੇ, ਬਹੁਤ ਖੁਸ਼ ਨੇ। ਮਾਤਾ ਚੋਰੀ ਛੁੱਪੇ ਦੇਖਦੀ ਮਾਤਾ ਤ੍ਰਿਪਤਾਂ ਜੀ, ਪਰ ਜਦੋਂ ਘਰੇ ਆਉਂਦੇ ਨੇ ਮੰਜੇ ਲੰਮਾ ਪੈ ਜਾਂਦੇ, ਫਿਰ ਨਹੀਂ ਕੋਈ ਗੱਲ ਕਰਦੇ, ਨਾ ਰੋਟੀ ਖਾਣੀ ਨਾ ਪਾਣੀ ਪੀਣਾ, ਬਾਜੇ ਮੂਧੇ ਪਏ ਮੂਧੇ ਪੈ ਰਹਿਣਾ, ਸਿੱਧੇ ਪਏ ਸਿੱਧੇ ਪੈ ਰਹਿਣਾ। ਮਾਤਾ ਜੀ ਨੇ ਆਖਣਾ, ਬਾਹਰ ਤੁਸੀਂ ਬੜੀਆਂ ਹੱਸ ਹੱਸ ਗੱਲਾਂ ਕਰਦੇ ਹੋ ਸੰਤਾਂ ਮਹਾਤਮਾ ਨਾਲ, ਘਰ ਆਉਂਦੇ ਹੋ ਤਾਂ ਲੰਮੇ ਪੈ ਜਾਂਦੇ ਹੋ। ਸੋ ਉਸ ਵਕਤ ਮਹਾਰਾਜ ਕਹਿਣ ਲੱਗੇ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮੈਨੂੰ ਤਾਂ ਮਾਤਾ ਜੀ ਨਾਮ ਦੀ ਭੁੱਖ ਲੱਗੀ ਰਹਿੰਦੀ ਹਰ ਵਕਤ, ਜੇ ਨਾਮ ਮਿਲਦਾ ਤਾਂ ਮੈਂ ਜਿਉਂਦਾ ਹਾਂ, ਨਹੀਂ ਮਿਲਦਾ ਤਾਂ ਮੇਰਾ ਮਰਨਾ ਹੋ ਜਾਂਦਾ। ਤਾਂਹੀਓ ਮਹਾਰਾਜ ਕਹਿੰਦੇ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਵਾਹਿਗੁਰੂ। ਦੁੱਖ ਭੰਜਨਾ ਸਲੋਕ ਉਚਾਰਨ ਕਰਦੇ ਨੇ ਕਿ ਦੀਨ ਜੋ ਗਰੀਬ ਤੇ ਕੰਗਾਲ ਹਨ, ਦੀਨ ਜੋ ਨਿਮਰਤਾ ਵਾਲੇ ਹਨ, ਜਿਹੜੇ ਦੀਨਤਾ ਦੇ ਨਾਲ ਆਉਂਦੇ ਨੇ, ਦੀਨਤਾ ਨਾਲ ਤੈਨੂੰ ਬੇਨਤੀਆਂ ਕਰਦੇ ਨੇ, ਉਹਨਾਂ ਦੇ ਜਿਹੜੇ ਦਰਦ ਨੇ ਅਤੇ ਦੁੱਖ ਨੇ ਉਹਨਾਂ ਨੂੰ ਭੰਜਣਾ ਭੰਨਣ ਵਾਲਾ ਕੱਟਣ ਵਾਲਾ ਵਾਹਿਗੁਰੂ ਆਪ ਹੈ। ਹੇ ਗਰੀਬਾਂ ਦੇ ਦਰਦ ਅਤੇ ਦੁੱਖ ਨੂੰ ਭੰਨਣ ਵਾਲੇ ਵਾਹਿਗੁਰੂ, ਦਰਦ ਸਰੀਰ ਵਿੱਚ ਹੁੰਦਾ, ਲੱਤਾਂ ਬਾਹਾਂ ਵਿੱਚ, ਸਰੀਰ ਸਿਰ ਵਿੱਚ, ਦੁੱਖ ਹੁੰਦਾ ਮਨ ਨੂੰ, ਮੇਰਾ ਮਨ ਬਹੁਤ ਦੁਖੀ ਹੋ ਗਿਆ ਹੈ, ਇਸ ਤਰ੍ਹਾਂ ਕਹਿੰਦਾ ਇਨਸਾਨ। ਇਹ ਬੋਲੀ ਵਿੱਚ ਚੀਜ਼ ਆਉਂਦੀ ਹੈ, ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ, ਲੱਤ ਚ ਦਰਦ ਹੈ, ਅਤੇ ਮੇਰਾ ਮਨ ਬਹੁਤ ਦੁਖੀ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਜਿਹੜਾ ਦਰਦ ਹੈ ਦੁੱਖ ਹੈ ਇਹਨੂੰ ਭੰਨਣ ਵਾਲਾ, ਗਰੀਬਾਂ ਦੇ ਦੁੱਖ ਦਰਦ ਭੰਨਣ ਵਾਲਾ ਜੋ ਵਾਹਿਗੁਰੂ ਹੈ, ਕਿੱਥੇ ਰਹਿੰਦਾ ਹੈ ਉਹ? ਘਾਟ ਘਾਟ ਦਿਲਾਂ ਦਿਲਾਂ ਦੇ ਵਿੱਚ ਬੈਠਾ, ਹਰੇਕ ਹਿਰਦੇ ਚ ਵਾਹਿਗੁਰੂ ਬੈਠਾ ਹੈ। ਨਾਥ ਅਨਾਥ, ਜਿਹੜੇ ਬਿਲਕੁਲ ਅਨਾਥ ਨੇ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਉਹਨਾਂ ਦਾ ਨਾਥ ਹੈ, ਉਹ ਮਾਲਕ ਹੈ ਵਾਹਿਗੁਰੂ। ਸਰਨ ਤੁਮਾਰੀ ਆਇਓ, ਮੰਮੇ ਦੇ ਥੱਲੇ ਹਲੰਤ ਹੈ, ਇਸ ਕਰਕੇ ਤੁਮਾਰੀ ਪਾਠ ਹੈ। ਜੇ ਹਲੰਤ ਨਾ ਹੋਵੇ ਤਾਂ ਤੁਮਾਰੀ, ਫਿਰ ਤੁਮਾਰੀ ਬਣਦਾ। ਸਰਨ ਤੁਮਾਰੀ ਆਇਓ, ਮੈਂ ਤੁਮਾਰੀ ਭਾਵ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਵਾਹਿਗੁਰੂ ਜੀ। ਮੇਰੀ ਇੱਕ ਬੇਨਤੀ ਹੈ, ਨਾਨਕ ਕੇ ਪ੍ਰਭ ਸਾਥ। ਹੇ ਮੇਰੇ ਵਾਹਿਗੁਰੂ, ਕਿਰਪਾ ਕਰਕੇ ਹਮੇਸ਼ਾ ਮੇਰੇ ਸਾਥ ਰਹੋ, ਅੰਗ ਸੰਗ ਸਹਾਈ ਹੋਵੋ। ਵਾਹਿਗੁਰੂ ਸਦਾ ਨਾਲ ਹੀ ਹਨ ਆਪਣੇ, ਪਰ ਆਪਣੇ ਵੱਲੋਂ ਬੇਨਤੀ ਹੈ ਕਿ ਹਮੇਸ਼ਾ ਮੇਰੇ ਨਾਲ ਰਹੋ, ਅੰਗ ਸੰਗ ਹੋ ਕੇ ਮੇਰੀ ਸਹਾਇਤਾ ਕਰੋ। ਦੁੱਖਾਂ ਦਰਦਾਂ ਨੂੰ ਭੰਨਣ ਵਾਲੇ ਹੇ ਸੱਚੇ ਪਾਤਸ਼ਾਹ, ਸਾਡੇ ਉੱਤੇ ਆਪ ਮਿਹਰ ਕਰੋ। ਅਸ਼ਟਪਦੀ ਅੱਠ ਪੌੜੀਆਂ ਅੱਗੇ ਉਚਾਰਨ ਕਰਦੇ ਹਨ। ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਊਹਾਂ ਉੱਥੇ ਪਰਲੋਕ ਦੇ ਵਿੱਚ, ਜਿੱਥੇ ਨਾ ਮਾਤਾ ਨਾ ਪਿਤਾ ਨਾ ਪੁੱਤਰ ਨਾ ਮਿੱਤਰ ਨਾ ਭਰਾ ਸਾਡੀ ਕੋਈ ਸਹਾਇਤਾ ਨਾ ਕਰੇਗਾ। ਜੇ ਨਾਮ ਜਪਿਆ ਹੋਵੇਗਾ ਤੇਰਾ, ਹੁਣ ਤਾਂ ਜੀ ਨਹੀਂ ਕਰਦਾ ਨਾਮ ਜਪਣ ਨੂੰ। ਕੀ ਕਰਨੇ ਨਾਮ ਜਪ ਕੇ, ਕੀ ਕਰਨੀ ਬਾਣੀ ਪੜ੍ਹ ਕੇ। ਪਰ ਜਦੋਂ ਫਿਰ ਲੋੜ ਪੈਂਦੀ ਹੈ ਇਸ ਚੀਜ਼ ਦੀ, ਉਦੋਂ ਨੂੰ ਜਾ ਕੇ ਇਨਸਾਨ ਕਹਿੰਦਾ ਮੈਂ ਇਹਦੀ ਕਮਾਈ ਨਹੀਂ ਕੀਤੀ ਹੈ। ਮਹਾਰਾਜ ਕਹਿੰਦੇ ਜਪ ਨਾਮ ਤੇਰੇ ਕੰਮ ਆਵੇਗਾ। ਅੱਜ ਦਾ ਜਪਿਆ ਹੋਇਆ ਨਾਮ ਜਿਹੜਾ ਹੈ, ਇਹ ਆਉਣ ਵਾਲੇ ਸਮੇਂ ਵਿੱਚ ਮਿਟਣਾ ਨਹੀਂ, ਖਤਮ ਨਹੀਂ ਹੋਣਾ। ਤੇਰਾ ਜਾਪ ਕੀਤਾ ਹੋਇਆ ਕੰਮ ਆਵੇਗਾ ਤੇਰੇ, ਇਸ ਕਰਕੇ ਤੈਨੂੰ ਜਾਪ ਕਰਨਾ ਚਾਹੀਦਾ ਹੈ। ਮਨ ਊਹਾਂ ਨਾਮ ਤੇਰਾ ਸੰਗ ਸਹਾਈ, ਇਹ ਮੇਰਿਆ ਮਨਾ, ਉੱਥੇ ਨਾਮ ਨੇ ਤੇਰੀ ਬਹੁਤ ਮਦਦ ਕਰਨੀ ਹੈ, ਬਹੁਤ ਮਦਦ ਕਰਨੀ ਨਾਮ ਨੇ। ਇਹ ਨਾਮ ਕਿਤੇ ਆਪਾਂ ਐਵੇਂ ਕਹੀ ਨਹੀਂ ਜਾਂਦੇ, ਇਹ ਤਾਂ ਅੱਗੇ ਜਾ ਕੇ ਤੈਨੂੰ ਪਤਾ ਲੱਗੇਗਾ ਕਿੰਨੀ ਮਦਦ ਕਰਦਾ ਹੈ ਨਾਮ। ਜਹ ਮਹਾਂ ਭਿਆਨ ਦੂਤ ਜਮ ਦਲੈ, ਜਿੱਥੇ ਮਹਾਂਭਿਆਨਕ ਜਮਦੂਤਾਂ ਦੇ ਦਲ ਹਨ, ਦਲਾਂ ਦੇ ਦਲ, ਝੁੰਡਾਂ ਦੇ ਝੁੰਡ ਫਿਰਦੇ ਨੇ, ਜਮਦੂਤ ਹੀ ਜਮਦੂਤ ਫਿਰਦੇ ਨੇ, ਉਹ ਦਲ ਦਲ ਕੇ ਸਿੜਦੇ ਬੰਦੇ ਦਾਲ ਵਾਂਗੂ, ਇੰਨਾ ਪਰੇਸ਼ਾਨ ਕਰਦੇ ਨੇ। ਤਹਿ ਕੇਵਲ ਨਾਮ ਸੰਗ ਤੇਰੇ ਚੱਲੈ, ਉੱਥੇ ਨਾਮ ਜਪੇ ਹੋਏ ਨੇ ਤੇਰੇ ਨਾਲ ਜਾਣਾ, ਫਿਰ ਤੇਰੇ ਨੇੜੇ ਵੀ ਨਹੀਂ ਲੱਗੇਗਾ ਕੋਈ, ਨਾਮ ਨੇ ਤੇਰੀ ਮਦਦ ਕਰਨੀ ਹੈ। ਜਿੰਨਾ ਵੀ ਨਾਮ ਜਪਿਆ ਜਾਵੇਗਾ ਉਹ ਤੇਰੇ ਕੋਲ ਹੀ ਜਮ੍ਹਾਂ ਹੋ ਜਾਣਾ, ਤੇਰੇ ਹਿਰਦੇ ਵਿੱਚ, ਤੇਰੇ ਖਜ਼ਾਨੇ ਦੇ ਵਿੱਚ, ਤੇਰਾ ਕੋਈ ਖੋਹ ਨਹੀਂ ਸਕਦਾ, ਤੇਰਾ ਹੀ ਆ ਉਹ। ਜਿੰਨਾ ਵੀ ਜਮ੍ਹਾਂ ਕਰ ਲਏਗਾ, ਤੇਰੇ ਪਰਿਵਾਰ ਦਾ ਭਲਾ, ਤੇਰਾ ਭਲਾ, ਕੁਲਾਂ ਦਾ ਭਲਾ ਹੋ ਜਾਏਗਾ। ਜੈ ਮੁਸ਼ਕਲ ਹੋਵੇ ਅਤਿ ਭਾਰੀ, ਜਿੱਥੇ ਪਰਲੋਕ ਦੇ ਵਿੱਚ ਅਤਿ ਭਾਰੀ ਮੁਸ਼ਕਲਾਂ ਖੜੀਆਂ ਹੋਣਗੀਆਂ, ਬੈਤਰਨੀ ਨਦੀ ਆਵੇਗੀ, ਅਸਪੱਤਰ ਬਾਣ ਆਵੇਗਾ, ਤੱਤੇ ਰੇਤੇ ਤੋਂ ਖਿੱਚ ਕੇ ਲਿਜਾਂਦੇ ਨੇ, ਅਸਪੱਤਰ ਬਾਣ ਕੇਲੇ ਦੇ ਪੱਤਿਆਂ ਵਾਂਗੂ ਵੱਡੇ ਵੱਡੇ ਪੱਤੇ ਅਤੇ ਤਲਵਾਰ ਵਾਂਗੂ ਤਿੱਖੇ ਹੁੰਦੇ ਨੇ, ਉਹਦੇ ਉੱਤੋਂ ਦੀ ਖਿੱਚ ਕੇ ਲਿਜਾਂਦੇ ਜਮਦੂਤ ਸਜ਼ਾ ਦੇਣ ਦੇ ਮਾਰੇ। ਬੈਤਰਨੀ ਨਦੀ ਮਿੱਝ ਤੇ ਪਾਕ ਦੀ ਭਰੀ ਵਗਦੀ ਦੱਸਦੇ ਨੇ, ਉਹਦੇ ਉੱਤੋਂ ਦੀ ਵਿੱਚ ਦੀ ਧੂਹ ਗਿਲ ਜਾਂਦੇ ਨੇ। ਇਸ ਕਰਕੇ ਬੜੀਆਂ ਕਠਿਨਾਂ ਚੀਜ਼ਾਂ ਜਿਹੜੀਆਂ ਇੰਨੀਆਂ ਕਠਿਨ ਨੇ, ਇੱਥੇ ਬੈਠਿਆਂ ਨੂੰ ਲੱਗਦਾ ਕਿ ਨਹੀਂ ਹੋ ਸਕਦਾ, ਪਰ ਇਹ ਹੈ ਕਿ ਜਿਹੜੀ ਗੱਲ ਅੱਜ ਦੇ ਯੁੱਗ ਵਿੱਚ ਹੈ, ਭਰੋਸਾ ਕਰੋ, महाराज जी ते भरोसा करो, क्योंकि पहला ज्यौंदे जी आपां इह कह लैंदे आ कि इह कुछ नहीं है, इह सारा कुछ इसे तरह ही है जिवें महाराज ने दस्या है। पुरसलात का पंथ दुहेला बहुत औखा है जाना, जै मुश्किल होवै अत भारी, हर को नाम खिन माहे उदारी। हरि का नाम जे जपया होवेगा तेरे खजाने विच जमा होवेगा, तां तैनूं इक छिंदे विच ही उत्थे तेरा कल्याण कर देवेगा, तेनू नाम मुश्किल विचों कढ लवेगा। जा को मुश्किल अत बने ढोई कोई ना दे, लागू होए दुश्मना साख पे भज खले, सबो भजै आसरा चुकै सब असराओ, चिता वै उस पार ब्रह्म लगा ना तत्ती वाओ। महाराज कहने फिर नाम नहीं तेरी रक्षा करनी है, अनक पुनः चरण करत नहीं तरै। पुनः चरण हुंदे ने पश्चाताप करने, प्रायश्चित कर्म करना, नित कर्म निमित कर्म प्रायश्चित कर्म निखिद कर्म, पांच प्रकार दे कर्म जेड़े ने, इन्हां विच इक पुनः चरण कर्म है। पहला लोकां तो गलती हो जाती सी, किसी राजे महाराजे तो भी हो जानी, उन्हें कहना हुण मैं ये गलती की सजा आप भुगतांगा, भई हुण मैं एक साल बनवास च रहांगा, जंगल च रहांगा, पश्चाताप करांगा, मैं एक टाइम रोटी खावांगा, पश्चाताप करांगा इस गलती का। पर महाराज कहिंदे ने कलयुग दे विच इह चीज नहीं चलनी, ते मैं एक साल ऐ करांगा ओह करांगा। कलयुग दे विच तां नाम ही पुनः चरण है, कलयुग दे विच तां नित कर्म भी नाम है, निमित कर्म भी नाम है, ते प्रायश्चित कर्म भी नाम ही है। नाम ही प्रायश्चित कर्म है अपना, हर को नाम कोट पाप पर हर है। जिहड़ा हरि दा परमेश्वर दा नाम है करोड़ां ही पापां नूं पर हर है। हरै दा अर्थ हुंदा नाश करना, पर विशेष करके ये पर हर अखर तां बहुत वारी आउणा, इस करके इहनूं तां याद ही रखो। पर हर दा सीधा ही अर्थ रखो भी नाश करदा, दुख पर हर सुख कर लै जाए। ये आपां पढ़ना ही पढ़ना जपजी साहब दे विच, दुखां नूं नाश करके सुखां नूं हिरदे रूपी घर च वसाउंदा है। हर को नाम कोट पाप पर हरै, परमेश्वर दा जिहड़ा नाम है करोड़ां ही पाप नाश करदा है। सतनाम श्री वाहे गुरु साहिब जीओ, सतनाम श्री वाहे गुरु, सतनाम श्री वाहे गुरु साहिब जीओ, सतनाम श्री वाहे गुरु साहिब जी, सतनाम श्री वाहे गुरु, सतनाम श्री वाहे गुरु। ये करोड़ा ही पापा नु नाश कर दिंदा। महाराज कहने यकीन तो करो, भरोसा भी करया करो ना, मन्या भी करो। जो तुरकी बाणी विच लिखिया होया है इनू उसे तरह ही मनो। सत बचन जी महाराज, गुरमुख नाम जपो मन मेरे, नानक पावो सुख कनेरे। हे मेरे मना, मुखी गुरां दे राही गुरमुख बन के नाम नू मेरे मना जपया कर, बहुत सुख पाएगा, बहुत सुख पाएगा जे नाम नू जपेगा तां। क्योंकि नाम तो बिना सगल सृष्ट को राजा दुखिया, हर का नाम जपत होए सुखिया। सारी सृष्टि का इंसान राजा बन जाता है, कई राजे बने सृष्टि दे पर दुखी रहे। सिकंदर ने भावें दुनिया सारी जित ली पर बीमार हो गया, छोटी जी उम्र च फिर दुनिया जीती, बीमार होकर चढ़ाई कर गया। वो जितया जिताया सब कुछ उत्थे ही रह गया। इस करके महाराज कहने जिन्ना मर्जी राजा कोई बन जावे पर दुखी रहिंदा नाम तो बिना। हर का नाम जपत होए सुखिया, हरि दा नाम जपन करके बड़े बड़े राजा महाराजा जे नहीं नाम जपया दुखी रहे, जे नाम जपया तां सुखी रहे। ਇਸ ਕਰਕੇ ਜਦੋਂ ਰਾਜੇ ਮਹਾਰਾਜੇ ਦੁਖੀ ਰਹਿੰਦੇ ਨੇ, ਜਿਨ੍ਹਾਂ ਦੇ ਕੋਲ ਕੋਈ ਪਦਾਰਥਾਂ ਦੀ ਕਮੀ ਨਹੀਂ ਹੈ, ਨਾਮ ਨਾਲ ਸੁਖੀ ਹੁੰਦੇ ਨੇ, ਫਿਰ ਤੂੰ ਤਾਂ ਉਹਨਾਂ ਦੇ ਸਾਹਮਣੇ ਹੈ ਹੀ ਕੁਛ ਨਹੀਂ। ਮਾਇਆ ਕਰਕੇ ਬੜੇ ਬੜੇ ਪਦਾਰਥਾਂ ਵਾਲੇ ਪੈਸੇ ਵਾਲੇ ਦੁਖੀ ਰਹਿੰਦੇ ਨੇ। ਤੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਤਨਾ ਵੀ ਇਨਸਾਨ ਹੈ ਸੰਸਾਰ ਦੇ ਅੰਦਰ, ਜਿੰਨੇ ਮਰਜ਼ੀ ਇਹਨੂੰ ਬੰਧਨ ਪੈ ਜਾਣ। ਸੋ ਜਿਵੇਂ ਕਹਿੰਦੇ ਲੱਖ ਕਰੋੜ ਹੀ ਬੰਧਨ ਭਰੈ, ਲੱਖਾਂ ਕਰੋੜਾਂ ਹੀ ਬੰਧਨ ਇਨਸਾਨ ਨੂੰ ਜੇ ਪੈ ਜਾਣ। ਹਰ ਕਾ ਨਾਮ ਜਪਤ ਨਿਸਤਰੈ, ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸੰਸਾਰ ਸਾਗਰ ਚੋਂ ਇਨਸਾਨ ਤਰਦਾ। ਲੱਖਾਂ ਕਰੋੜਾਂ ਬੰਧਨਾਂ ਤੋਂ ਇੱਕ ਨਾਮ ਨਹੀਂ ਇਨਸਾਨ ਨੂੰ ਛਡਾਉਣਾ। ਲੱਖ ਕਰੋੜੀ ਬੰਧ ਨਾ ਭਰੈ, ਲੱਖਾਂ ਕਰੋੜਾਂ ਰੁਪਈਆਂ ਨਾਲ ਮਨ ਨੂੰ ਬੰਨ ਨਹੀਂ ਪੈਂਦਾ। ਇਹ ਪਾਠ ਦੂਸਰਾ ਹੈ। ਮੁੱਖ ਪਾਠ ਜਿਹੜਾ ਪਿੱਛੋਂ ਚੱਲਿਆ ਆਉਂਦਾ ਉਹ ਲੱਖ ਕਰੋੜੀ ਬੰਧਨ ਭਰੈ, ਪਰ ਵਿਆਕਰਣ ਵਾਲੇ ਕਹਿੰਦੇ ਨੇ ਲੱਖ ਕਰੋੜੀ ਬੰਧ ਨਾ ਭਰੈ। ਉਹ ਕਹਿੰਦੇ ਵਿਆਕਰਣ ਅਨੁਸਾਰ ਇਹ ਇਸ ਤਰ੍ਹਾਂ ਬਣਦਾ। ਸੋ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਜਿਨ੍ਹਾਂ ਦਾ ਜ਼ਿਕਰ ਅਕਸਰ ਆਪਾਂ ਕਰਦੇ ਹਾਂ, ਉੱਚ ਕੋਟੀ ਦੇ ਮਹਾਂਪੁਰਸ਼, ਬ੍ਰਹਮ ਗਿਆਨੀ, ਅੰਮ੍ਰਿਤਧਾਰੀ, ਗੁਰਸਿੱਖ, ਚੜ੍ਹਦੀ ਕਲਾ ਵਾਲੇ ਹੋਏ ਨੇ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿ ਇਸ ਪਾਠ ਦਾ ਥੋੜ੍ਹਾ ਜਿਹਾ ਚੱਲਦਾ ਆਪਸ ਵਿੱਚ, ਕਹਿੰਦੇ ਮੈਂ ਵੀ ਮਹਾਰਾਜ ਨੂੰ ਪੁੱਛਿਆ। ਉਹ ਸਿੱਧੀ ਗੱਲ ਹੀ ਐਂ ਕਰ ਦਿੰਦੀ, ਮੈਂ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਦੋ ਪ੍ਰਸ਼ਨ ਪੁੱਛੇ ਸੀ ਉਹਨਾਂ ਨੇ ਪੰਜਵੇਂ ਪਾਤਸ਼ਾਹ ਨੂੰ। ਉਹਦੇ ਵਿੱਚੋਂ ਇੱਕ ਮੈਂ ਦੱਸ ਦਿੰਦਾ ਇਸ ਪਾਠ ਬਾਰੇ ਮਹਾਰਾਜ ਨੂੰ, ਪੰਜਵੇਂ ਪਾਤਸ਼ਾਹ ਨੂੰ ਆਪ ਕਹਿੰਦੇ ਮੈਂ ਆਪ ਪੁੱਛਿਆ ਸੀ। ਮਹਾਰਾਜ ਕਹਿੰਦੇ ਅਸੀਂ ਆਪਣੇ ਵੱਲੋਂ ਤਾਂ ਇਹਨੂੰ ਬੰਧਨ ਹੀ ਲਿਖਿਆ, ਬਾਕੀ ਜਿਹੜੇ ਨੇ ਆਪਣੀ ਮਰਜ਼ੀ ਕਰਦੇ ਨੇ ਉਹ ਆਪਣੀ ਮਰਜ਼ੀ ਕਰਦੇ, ਫਿਰ ਮੈਂ ਤਾਂ ਕੁਛ ਨਹੀਂ ਕਹਿ ਸਕਦਾ ਕਿਸੇ ਨੂੰ। ਇਸ ਕਰਕੇ ਅਸੀਂ ਪਹਿਲ ਜਿਹੜੀ ਦਿੰਦੇ ਹਾਂ ਉਹ ਬ੍ਰਹਮ ਗਿਆਨ 'ਚ ਦਿੰਦੇ ਹਾਂ, ਬਾਕੀ ਆਪਾਂ ਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ, ਕੋਈ ਕਿਵੇਂ ਮਰਜ਼ੀ ਕਰੇ। ਪਰ ਇਹ ਹੈ ਕਿ ਕਿਉਂਕਿ ਜਿਹੜੀ ਮਾਇਆ ਦੀ ਗੱਲ ਹੈ ਉਹ ਤਾਂ ਅਗਲੀ ਪੰਗਤੀ 'ਚ ਫਿਰ ਮਹਾਰਾਜ ਨੇ ਲਿਖ ਦਿੱਤੀ, ਇਸ ਤਰ੍ਹਾਂ ਡਬਲ ਹੋ ਜਾਣਗੀਆਂ ਪੰਗਤੀਆਂ। ਇਹ ਆਪੋ ਆਪਣੇ ਵਿਦਵਾਨਾਂ ਦੇ ਵਿਚਾਰ ਹੁੰਦੇ ਨੇ, ਵਿਚਾਰ ਜਿਹੜੇ ਹੁੰਦੇ ਨੇ ਉਹ ਹਜ਼ਾਰਾਂ ਹੀ ਨੇ, ਆਪੋ ਆਪਣੇ ਵਿਚਾਰ ਨੇ। ਸੋ ਇਸ ਕਰਕੇ ਇਹਦੇ 'ਚ ਤਾਂ ਸਾਰਿਆਂ ਨੂੰ ਛੋਟ ਹੈ, ਜਿਹਦਾ ਜਿਵੇਂ ਮਨ ਮੰਨਦਾ ਉਵੇਂ ਕਰੇ, ਕਿਉਂਕਿ ਅਸੀਂ ਤਾਂ ਆਪਣੇ ਵੱਡਿਆਂ ਤੋਂ ਇਹੀ ਸਿੱਖਿਆ, ਜਿਹਨੇ ਜਿਵੇਂ ਸਿੱਖਿਆ ਉਸੇ ਪ੍ਰਕਾਰ ਹੀ ਕਰ ਲਵੇ, ਅਰਥ ਦੋਨਾਂ 'ਚ ਹੀ ਬਣ ਜਾਂਦਾ। ਮਹਾਰਾਜ ਕਹਿੰਦੇ ਗੱਲ ਤਾਂ ਮੁੱਕਦੀ ਹੈ ਕਿ ਹਰ ਕਾ ਨਾਮ ਜਪਤ ਨਿਸਤਰ ਹੈ, ਗੱਲ ਤਾਂ ਨਾਮ ਜਪਣ ਦੀ ਹੈ ਵੀ ਨਾਮ ਜਪਣ ਨਾਲ ਸੰਸਾਰ ਸਾਗਰ ਤੋਂ ਤਰ ਜਾਂਦਾ ਇਨਸਾਨ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਮਾਇਆ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਰੰਗ ਆਪਾਂ ਆਨੰਦ ਮਾਣਦੇ ਰੋਜ਼, ਇਹ ਆਪਣੀ ਪਿਆਸ ਨੂੰ ਬੁਝਾਉਂਦੇ ਨਹੀਂ ਹਨ। ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਨਾ ਤਾਂ ਅੱਖਾਂ ਰੱਜੀਆਂ ਕਦੇ ਆਪਣੀਆਂ, ਨਾ ਕਦੇ ਕੰਨ ਰੱਜੇ ਨੇ, ਨਾ ਜ਼ੁਬਾਨ, ਨਾ ਪੇਟ, ਨਾ ਨੱਕ। ਇਹ ਜਿਹੜੀਆਂ ਖੱਡਾਂ ਜੀਆਂ ਬਣਾਤੀਆਂ ਪਰਮਾਤਮਾ ਨੇ, ਇਹ ਕਦੇ ਭਰੀਆਂ ਹੀ ਨਹੀਂ ਹੈ, ਇਹ ਕਦੇ ਨਹੀਂ ਰੱਜਦੀਆਂ, ਕਿਉਂਕਿ ਵਾਹਿਗੁਰੂ ਨੇ ਹੀ ਬਣਾਈਆਂ ਅਤੇ ਵਾਹਿਗੁਰੂ ਇਹਨਾਂ ਨੂੰ ਭਰੇ, ਵਾਹਿਗੁਰੂ ਇਹਨਾਂ ਨੂੰ ਰੱਜ ਬਖਸ਼ੇ। ਹਰ ਕਾ ਨਾਮ ਜਪਤ ਆਗਾਵੈ, ਹਰੀ ਦਾ ਨਾਮ ਜਪਣ ਦੇ ਨਾਲ ਇਨਸਾਨ ਆਗਾਵੈ ਤੋਂ ਭਾਵ ਰੱਜ ਜਾਂਦਾ। ਇਹ ਬੜਾ ਵੱਡਾ ਮਸਲਾ ਹੈ, ਸੁਣਨ ਨੂੰ ਛੋਟਾ ਜਿਹਾ ਹੈ ਇਹ, ਪਰ ਮਸਲਾ ਇਹ ਹੈ ਕਿ ਆਪਣਾ ਕੁਛ ਰੱਜਦਾ ਵੀ ਹੈ ਸਾਰੀ ਜ਼ਿੰਦਗੀ 'ਚ, ਜਿੰਨਾ ਵੀ ਆਪਾਂ ਖਾਧਾ ਅੱਜ ਤੱਕ, ਕਦੇ ਰੱਜੇ ਵੀ ਹਾਂ, ਪਤਾ ਨਹੀਂ ਕਿੰਨੀਆਂ ਰੋਟੀਆਂ ਖਾ ਜਾਂਦਾ ਇਨਸਾਨ। ਭਗਤ ਪੂਰਨ ਸਿੰਘ ਜੀ ਨੇ ਜਿਵੇਂ ਲਿਖਿਆ ਸੀ, ਉਹਨਾਂ ਲਿਖਿਆ ਸੀ ਕਿ ਇੱਕ ਇਨਸਾਨ ਇੱਕ ਜ਼ਿੰਦਗੀ ਪੂਰੀ ਵਿੱਚ, ਕਹਿੰਦੇ ਕੈਲਕੂਲੇਸ਼ਨ ਕੀਤੀ ਉਹਨਾਂ ਨੇ, ਇੱਕ ਟਰੱਕ ਕਣਕ ਦਾ ਖਾਂਦਾ ਸਾਰੀ ਜ਼ਿੰਦਗੀ 'ਚ, ਇੱਕ ਟਰੱਕ ਦਾਲਾਂ ਦਾ, ਇੱਕ ਟਰੱਕ ਸਬਜ਼ੀਆਂ ਦਾ, ਅਤੇ ਇੱਕ ਜਿਹੜੀ ਹੈ 12,000 ਲੀਟਰ ਦੀ ਟੈਂਕੀ ਹੁੰਦੀ ਹੈ, ਇੱਕ ਟੈਂਕੀ ਪੂਰੀ ਪੀ ਜਾਂਦਾ ਹੈ ਸਾਰੀ ਜ਼ਿੰਦਗੀ 'ਚ, ਅਤੇ ਇੰਨਾ ਹੀ ਲਗਭਗ 6-7,000 ਲੀਟਰ ਦੁੱਧ ਪੀਂਦਾ ਸਾਰੀ ਜ਼ਿੰਦਗੀ 'ਚ। ਪਰ ਕਦੇ ਰੱਜਿਆ ਵੀ ਹੈ ਕੋਈ? ਕਿੰਨੇ ਹਜ਼ਾਰਾਂ ਮੀਟਰ ਕੱਪੜੇ ਪਾੜ ਪਾੜ ਕੇ ਪਾਲੇ, ਪਰ ਸਰੀਰ ਤਾਂ ਨਹੀਂ ਖੁਸ਼ ਹੋਇਆ। ਜਿਹੜੀ ਗੱਲ ਰੱਜਣ ਦੀ, ਜੇ ਤਾਂ ਰੱਜਣਾ ਆਪਾਂ ਨੇ, ਫਿਰ ਤਾਂ ਰੱਜਣ ਵਾਲੀ ਚੀਜ਼ ਖਾਈ, ਜਿੰਨਾ ਮਰਜ਼ੀ ਹੁਣ ਭੁੱਖ ਲੱਗੀ ਤੋਂ ਜਿੰਨਾ ਕੁਛ ਮਰਜ਼ੀ ਖਾ ਲਓ। ਜਦੋਂ ਇਨਸਾਨ ਨੂੰ ਭੁੱਖ ਲੱਗਦੀ ਹੈ ਕੋਈ ਵੀ ਚੀਜ਼ ਖਾ ਲਓ ਪਰ ਰੋਟੀ ਬਿਨਾਂ ਭੁੱਖ ਜਿਹੜੀ ਜਾਂਦੀ ਨਹੀਂ ਹੈ। ਮਹਾਰਾਜ ਕਹਿੰਦੇ ਦੁਨੀਆਂ ਦੇ ਅੰਦਰ ਜਿੰਨੇ ਵੀ ਰੰਗ ਆਨੰਦ ਨੇ ਮਾਣੋ, ਪਰ ਭੁੱਖ ਹੋਰ ਵਧੇਗੀ, ਭੁੱਖ ਹੋਰ ਵਧੇਗੀ। ਕਿਸੇ ਵੀ ਚੀਜ਼ ਨਾਲ ਮਨ ਦੀ ਭੁੱਖ ਨਹੀਂ ਉੱਤਰਦੀ, ਤਾਂਹੀਓ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ। ਇਸ ਕਰਕੇ ਨਾਮ ਜਪਣ ਦੇ ਨਾਲ ਇੰਦਰੀਆਂ ਨੂੰ ਰੱਜ ਆ ਜਾਂਦਾ। ਅਸਲ ਵਿੱਚ ਵਾਸਤਵ ਚ ਦੇਖਿਆ ਜਾਵੇ ਤਾਂ ਇੰਦਰੀਆਂ ਦੀ ਖੁਰਾਕ ਹੀ ਨਾਮ ਹੈ। ਨਾਮ ਦੇ ਨਾਲ ਬਿਲਕੁਲ ਮਨ ਰੱਜ ਗਿਆ ਤਾਂ ਅੱਖਾਂ ਵੀ ਰੱਜ ਗਈਆਂ, ਸਾਰੇ ਪਾਸੇ ਮਨ ਰੱਜ ਜਾਂਦਾ। ਜੇ ਮਾਰਗ ਇਹੋ ਜਾਤ ਅਕੇਲਾ, ਤੈਂ ਹਰ ਨਾਮ ਸੰਗ ਹੋਤ ਸੁਹੇਲਾ। ਜਿਸ ਰਸਤੇ ਦੇ ਉੱਤੇ ਇਕੱਲਾ ਜਾਂਦਾ ਇਨਸਾਨ, ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹ ਹੈ ਰਾਜਾ ਰਾਣਾ। ਨੰਗਾ ਹੀ ਆਇਆ ਨੰਗਾ ਜਾਣਾ, ਜਾਣਾ ਵੀ ਇਕੱਲੇ ਨੇ। ਮਰਨ ਤੋਂ ਬਾਅਦ ਕਿੱਥੇ ਕੁ ਤੱਕ ਕੋਈ ਨਾਲ ਜਾਂਦਾ, ਫਿਰ ਇਕੱਲਾ ਹੀ ਜਾਣਾ। ਤਹ ਹਰ ਕਾ ਨਾਮ ਸੰਗ ਹੋ ਤੋ ਸੁਹੇਲਾ। ਹੁਣ ਉੱਥੇ ਸੁਹੇਲਾ ਤੋਂ ਭਾਵ ਸੁਖੀ ਜਿਹੜਾ ਕਰਨਾ ਹੈ, ਨਾਮ ਨਹੀਂ ਕਰਨਾ ਇਸ ਨੂੰ। ਪਹਿਲਾਂ ਨਾਮ ਜਪਿਆ ਹੋਇਆ ਇੰਨਾ ਮਹਿਸੂਸ ਨਹੀਂ ਹੁੰਦਾ। ਸੋ ਇਸ ਕਰਕੇ ਪਹਿਲਾਂ ਇਨਸਾਨ ਨੂੰ ਜਦੋਂ ਪੈਸੇ ਦੀ ਲੋੜ ਨਹੀਂ ਹੁੰਦੀ, ਮਾਂ ਬਾਪ ਸਿਰ ਤੇ ਹੁੰਦੇ ਨੇ, ਵਿਆਹ ਸ਼ਾਦੀ ਨਹੀਂ ਹੋਈ ਹੁੰਦੀ ਕਿਸੇ ਦੀ, ਉਦੋਂ ਅਗਲੇ ਕਹਿੰਦੇ ਕੀ ਕਰਨੀ ਮਾਇਆ, ਮਾਇਆ ਦੀ ਤਾਂ ਗੱਲ ਹੀ ਨਾ ਕਰੋ ਜੀ, ਮਾਇਆ ਤਾਂ ਇੱਛਾ ਹੀ ਨਹੀਂ ਰੱਖਦੇ ਸੀ। ਪਰ ਉਹੀ ਇਨਸਾਨ ਜਦੋਂ ਮਾਂ ਬਾਪ ਸਿਰ ਤੇ ਨਹੀਂ ਹੁੰਦੇ, ਵਿਆਹ ਸ਼ਾਦੀਆਂ ਹੋ ਜਾਂਦੀਆਂ ਨੇ, ਬਾਲ ਬੱਚੇ ਹੋ ਜਾਂਦੇ ਨੇ, ਉਹੀ ਇਨਸਾਨ ਫਿਰ ਮਾਇਆ ਲਈ ਭੱਜਿਆ ਫਿਰਦਾ। ਮਾਂ ਬਾਪ ਪਹਿਲਾਂ ਕਹਿੰਦੇ ਰਹੇ ਪੜ੍ਹ ਲਓ, ਕੁਛ ਬਣ ਜਾਓ, ਕੁਛ ਕਮਾ ਲਓ। ਉਹਨਾਂ ਨੂੰ ਇਉਂ ਲੱਗਦਾ ਕਿ ਸਾਰੀ ਜ਼ਿੰਦਗੀ ਮਾਂ ਬਾਪ ਨੇ ਪਤਾ ਨਹੀਂ ਸਾਨੂੰ ਖਵਾਈ ਜਾਣਾ।